ਸਾਧਾ ਤੇ ਤੇਰੀ ਲੋੜ ਕੀ ਸੀ ਇੱਥੇ। ਗੁਰਸਿੱਖ ਪਿਆਰੇ ਗੁਰੂ ਮਹਾਰਾਜ ਕਹਿੰਦੇ ਇਸ਼ਟ ਮੀਤ ਅਰ ਭਾਈ, ਇਹ ਜਿਹੜੇ ਅਸੀਂ ਭਾਈ ਹੋਵੇ ਅਹੰਕਾਰ ਵਿੱਚ ਆ ਕੇ ਮੇਰਾ ਇਹ ਧਰਮ ਬਾਕੀ ਸਰਵ ਧਰਮ ਮਾੜੇ। ਇਹੀ ਗੱਲ ਤਾਂ ਗੁਰੂ ਨੌਵੇਂ ਪਾਤਸ਼ਾਹ ਨੂੰ ਭਾਈ ਨੀ ਔਰੰਗਜ਼ੇਬ ਇਹੀ ਕਹਿੰਦਾ ਸੀ ਕਿ ਮੇਰਾ ਹੀ ਧਰਮ ਚੰਗਾ, ਮੈਂ ਇਸਲਾਮ ਧਰਮ ਨੂੰ ਸਭ ਤੋਂ ਚੰਗਾ ਸਮਝ। ਧਰਮ ਕਿਸੇ ਦਾ ਵੀ ਕੋਈ ਸਿੰਘ ਦੇ ਘਰ ਜਨਮ ਲੈਣ ਵਾਲਾ ਸਿੰਘ ਹੋ ਜੂ, ਬ੍ਰਾਹਮਣ ਦੇ ਘਰ ਜਨਮ ਲੈਣ ਵਾਲਾ ਬ੍ਰਾਹਮਣ ਕਦੇ ਵੀ ਨਹੀਂ ਹੋ ਸਕਦਾ। ਤਹਿਸੀਲਦਾਰ ਦੇ ਘਰ ਜਨਮ ਲੈਣ ਵਾਲਾ ਤਹਿਸੀਲਦਾਰ ਨਹੀਂ ਬਣੂਗਾ ਜਦ ਤੱਕ ਆਪ ਪੜ੍ਹਾਈ ਨਹੀਂ ਕਰੂਗਾ। ਮੁੰਡਾ ਡੀਸੀ ਦੇ ਜਨਮ ਲੈਣ ਵਾਲਾ ਮੁੰਡਾ ਡੀਸੀ ਹੋ ਸਕਦਾ ਕਿਤੇ? ਉਹਨੂੰ IAS ਆਪ ਕਰਨੀ ਪਊਗੀ। SSP ਦੇ ਜਨਮ ਲੈਣ ਵਾਲਾ SP ਨਹੀਂ ਲੱਗ ਸਕਦਾ ਜਦ ਤੱਕ IPS ਆਪ ਨਾ ਕਰੇ, ਉਹਨੂੰ ਆਪ ਕੋਰਸ ਕਰਨਾ ਪੈਣਾ। ਜਨਮ ਤੋਂ ਕੀ ਜਿਹੜਾ ਹੰਕਾਰ ਇਸ਼ਟ ਦਾ, ਬ੍ਰਾਹਮਣ ਦਾ ਹੰਕਾਰ ਸੀ, ਅਸੀਂ ਬ੍ਰਾਹਮਣਾਂ ਦੇ ਜੰਮੇ ਹੈ, ਅਸੀਂ ਤਾਂ ਸਭ ਤੋਂ ਉੱਚੇ ਧਰਮ ਵਿੱਚ, ਅਸੀਂ ਤਾਂ ਜਨਮ ਤੋਂ ਹੀ ਧਰਮੀ ਹੈ। ਇਹਦੀ ਮਿਸਾਲ ਜੇ ਲੈਣੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਤੋਂ ਲਓ, ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਲਓ, ਸਤਿਗੁਰ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਮਹਾਰਾਜ। ਹੁਣ ਸਤਿਗੁਰ ਨਾਨਕ ਤੋਂ ਤਾਂ ਵੱਡਾ ਕੋਈ ਸਿੱਖ ਦੁਨੀਆਂ ਵਿੱਚ ਆਉਣਾ ਹੀ ਨਹੀਂ, ਕੌਣ ਤੋਂ ਵੱਡਾ ਸਿੱਖ? ਸਿੱਖੀ ਨੂੰ ਪੈਦਾ ਕਰਨ ਵਾਲਾ ਕਰਤਾ ਹਮੇਸ਼ਾ ਵੱਡਾ ਹੁੰਦਾ, ਪਰ ਇਹਨੂੰ ਪਿਆਰ ਨਾਲ ਸੁਣੋ, ਉਹਨਾਂ ਦੇ ਘਰ ਪੁੱਤ ਹੋਇਆ ਬਾਬਾ ਸ੍ਰੀ ਚੰਦ। 150 ਸਾਲ ਦੀ ਉਮਰ ਜਪੀ ਤਪੀ ਰਹਿੰਦੀ, ਦੁਨੀਆਂ ਤੱਕ ਉਹਦੀ ਪੂਜਾ ਹੋ, ਸਾਰੀਆਂ ਸ਼ਕਤੀਆਂ ਉਹਨਾਂ ਦੇ ਚਰਨਾਂ ਵਿੱਚ, ਜੰਗਲਾਂ ਦੇ ਸ਼ੇਰ ਉਹਨਾਂ ਦੇ ਧੂਣੇ ਦੀ ਲੱਕੜੀ ਢੋਦੇ ਹੁੰਦੇ ਸੀ। ਚੱਲ ਸ਼ੇਰਾਂ ਨੂੰ ਤਾਂ ਛੱਡੋ, ਗੁਰਦਾਸਪੁਰ ਜ਼ਿਲ੍ਹੇ ਵਿੱਚ 62 ਪਿੰਡ ਹੈ ਜਿੱਥੇ ਬਾਬਾ ਸ੍ਰੀ ਚੰਦ ਜੀ ਦਾ ਸਭ ਤੋਂ ਵੱਡਾ ਧੂਣ ਹੈ। ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, 6ਵੇਂ ਪਾਤਸ਼ਾਹ ਸਾਰੇ ਪਰਿਵਾਰ ਨੂੰ ਲੈ ਕੇ ਬਾਬਾ ਸ੍ਰੀ ਚੰਦ ਦੇ ਚਰਨਾਂ ਵਿੱਚ ਗਏ 62 ਪਿੰਡ ਤੇ ਗਏ ਹੀ ਨਹੀਂ, 6 ਮਹੀਨੇ ਹਰਗੋਬਿੰਦ ਸਾਹਿਬ ਜੀ ਦੇ ਪਰਿਵਾਰ ਨੇ ਤੇ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਸ੍ਰੀ ਚੰਦ ਦੇ ਧੂਣੇ ਦੀਆਂ ਲੱਕੜਾਂ ਢੋਈਆਂ 62 ਪਿੰਡ ਵਿੱਚ। ਹਰਗੋਬਿੰਦ ਸਾਹਿਬ 6 ਮਹੀਨੇ ਸੇਵਾ ਕੀਤੀ ਤੇ 6 ਮਹੀਨੇ ਤੋਂ ਪਹਿਲਾਂ ਬਾਬਾ ਸ੍ਰੀ ਚੰਦ ਨੇ ਬੁਲਾਇਆ ਹੀ ਨਹੀਂ 6ਵੇਂ ਪਾਤਸ਼ਾਹ ਨੂੰ ਇੱਥੇ ਕੌਣ ਆਇਆ, ਤੋਂ ਬੁਲਾਇਆ ਹੀ ਨਹੀਂ ਸੀ ਘਰ ਗਿਆ ਨੂੰ। ਐਡੀ ਵੱਡੀ ਪਦਵੀ ਸੀ, ਜਹਾਂਗੀਰ ਬਾਦਸ਼ਾਹ ਵਰਗੇ ਆ ਕੇ ਚਰਨਾਂ ਤੇ ਮੱਥਾ ਟੇਕਦੇ ਸੀ। ਪਰ ਤੁਹਾਨੂੰ ਦੱਸਣ ਵਾਲੀ ਕਿਹੜੀ ਗੱਲ ਹੈ ਕਿ ਬਾਬੇ ਨਾਨਕ ਤੋਂ ਵੱਡਾ ਸਿੱਖ ਨਹੀਂ ਤੇ ਉਹਦਾ ਪੁੱਤਰ ਬਾਬਾ ਸ੍ਰੀ ਚੰਦ ਤੋਂ ਵੱਡਾ ਕੋਈ ਬ੍ਰਹਮ ਗਿਆਨੀ ਨਹੀਂ। ਪਰ ਸਾਰਾ ਇਤਿਹਾਸ ਪੜ੍ਹ ਲਿਓ, ਬਾਬਾ ਸ੍ਰੀ ਚੰਦ ਜੀ ਨੂੰ ਭਗਵਾਨ ਲਿਖਿਆ ਮਿਲੂਗਾ, ਸਿੱਖ ਲਿਖਿਆ ਨਹੀਂ ਮਿਲੂਗਾ। ਗੁਰੂ ਨਾਨਕ ਦੇ ਘਰ ਜੰਮਣ ਵਾਲਾ ਪੁੱਤ ਸਿੱਖ ਨਹੀਂ ਹੋਇਆ ਤੇ ਆਪਣੇ ਜੰਮਣ ਵਾਲੇ ਸਿੱਖ ਕਿਵੇਂ ਹੋ ਜਾਣਗੇ? ਜਨਮ ਤੋਂ ਸਿੱਖੀ ਨਹੀਂ, ਜਨਮ ਤੋਂ ਕੋਈ ਧਰਮ ਨਹੀਂ ਲੈਣਾ ਮਹਾਰਾਜ ਕਹਿੰਦੇ। ਇਹ ਤਾਂ ਜਨਮ ਤੋਂ ਜੇ ਤੂੰ ਧਰਮ ਵਿੱਚ ਫਸੇਗਾ ਤਾਂ ਫਿਰ ਮਾਤਾ ਪਿਤਾ ਪੁੱਤਰ ਧੀਆਂ ਵਾਲਾ ਰਿਸ਼ਤਾ ਹੋ ਗਿਆ ਤੇਰਾ, ਜਿਵੇਂ ਮਾਂ ਦੇ ਜੰਮਿਆ ਵਾ ਭਾਈ ਹੈ, ਮਾਂ ਦੇ ਪੇਟ ਤੋਂ ਜੰਮਿਆ ਤੇਰੀ ਭੈਣ ਹੈ, ਜਿਸ ਤੇ ਮਾਂ ਦੇ ਪੇਟ ਤੋਂ ਜੰਮਿਆ ਉਹ ਤੇਰੀ ਮਾਂ ਹੈ। ਇਹ ਤਾਂ ਰਿਸ਼ਤੇ ਹੋ ਗਏ, ਫਿਰ ਉਹ ਧਰਮ ਨਾ ਰਿਹਾ, ਉਹ ਤੂੰ ਬੰਧਨ ਵਿੱਚ ਪਾ ਜਾਏਗਾ। ਮਾਤ ਪਿਤਾ ਭਾਈ ਸੁਤ ਬੰਤਾ ਇਸ਼ਟ ਮੀਤ, ਤੇ ਸਿੱਖ ਕੌਣ ਬਣ ਗਿਆ? ਗੁਰੂ ਨਾਨਕ ਦੇ ਜੰਮਿਆ ਨਹੀਂ ਸੀ ਲੈਣਾ, ਪੈਦਾ ਨਹੀਂ ਸੀ ਹੋਇਆ, ਉਹਨੇ ਗੁਰੂ ਨਾਨਕ ਦੀ ਸਿੱਖਿਆ ਮੰਨ ਲਈ ਤੇ ਲੈਣਾ ਸਿੱਖ ਬਣ ਗਿਆ। ਸਕਾ ਪੁੱਤ ਸਿੱਖ ਨਹੀਂ ਬਣਿਆ। ਇਹੀ ਗੱਲ ਤੁਹਾਨੂੰ ਹੋਰ ਯਾਦ ਕਰਾ ਦਈਏ ਕਿ ਦਸਮ ਪਾਤਸ਼ਾਹ ਉਹ ਕਦੋਂ ਧਰਮ ਵਿੱਚ ਆਏ? ਜਨਮ ਤੋਂ ਨਹੀਂ, ਗੁਰੂ ਤੇਗ ਬਹਾਦਰ ਦੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਦੀ ਕੁੱਖ ਤੋਂ ਪੈਦਾ ਹੋਣ ਵਾਲੇ। ਉਹ ਵੀ ਲਿਖ ਕੇ ਦੇ ਗਏ ਪ੍ਰੇਮੀਓ ਆਪਾਂ ਨੂੰ ਕਿ ਮੈਂ ਜਨਮ ਤੋਂ ਸਿੱਖ ਨਹੀਂ ਸੀ। ਕਦ ਬਣਿਆ? ਜਬ ਹਮ ਕਰਮ ਧਰਮ ਮੋ ਆਏ ਦੇਵ ਲੋਕ ਤਬ ਪਿਤਰ ਸਦਾ। ਮੈਂ 9.5 ਸਾਲ ਦੀ ਉਮਰ ਵਿੱਚ ਕਰਮ ਧਰਮ ਵਿੱਚ ਆਏ ਜਦੋਂ ਮੇਰੇ ਪਿਤਾ 9ਵੇਂ ਪਾਤਸ਼ਾਹ ਸ਼ਹੀਦ ਹੋ ਗਏ। ਇੱਥੇ ਗੱਲ ਕੀ ਸਮਝਣੀ ਹੈ? ਜਿਹੜਾ ਧਰਮ ਹੈ ਇਹਨੇ ਪੈਦਾ ਹੋਣਾ ਕਰਮ ਤੋਂ, ਇਹ ਜਾਤ ਤੋਂ ਨਹੀਂ ਗੁਰਸਿੱਖ ਪਿਆਰਿਓ, ਇਹ ਭੇਖ ਤੋਂ ਧਰਮ ਨਹੀਂ ਬਣਨਾ। ਧਰਮ ਦਾ ਬੀਜ ਹੈ ਗੁਰਮੁਖੋ ਕਰਮ, ਸਵਈਆਂ ਵਿੱਚ ਵੀ ਬਚਨ ਆਊਗਾ। ਕਰਮ ਧਰਮ ਪੂਰੇ ਸਤਿਗੁਰ ਪਾਈ, ਪਹਿਲਾਂ ਤੇਰੇ ਕੋਲ ਕਰਮ ਹੋਵੇਗਾ ਤੇ ਤਾਂ ਤੂੰ ਧਰਮੀ ਬਣੇਗਾ। ਕਰਮ ਕੀ ਹੈ? ਪੰਜ ਰਹਿਤਾਂ, ਪੰਜ ਬਾਣੀਆਂ ਦਾ ਪਾਠ। ਜਦ ਤੈਨੂੰ ਧਰਮੀ ਬਣਾਉਣਗੇ ਪੰਜ ਪਿਆਰੇ, ਧਰਮ ਵਿੱਚ ਸ਼ਾਮਿਲ ਕਰਨਗੇ, ਪਹਿਲਾਂ ਕਰਮ ਦੱਸਣਗੇ, ਪਹਿਲੇ ਨੀ ਤੈਨੂੰ ਖਾਲਸਾ ਕਹਿੰਦੇ, ਪਹਿਲਾਂ ਕਰਮ ਕਰਨ ਨੂੰ ਦੱਸੇਂਗੇ। ਤੂੰ ਕਿਹੜਾ ਕੰਮ ਕਰਨਾ, ਕਿਹੜਾ ਛੱਡਣਾ, ਉਹ ਤੂੰ ਕਰਮ ਕਰੇਗਾ ਤਾਂ ਧਰਮੀ ਬਣੇਗਾ। ਜਿਹੜਾ ਜਾਤ ਤੋਂ ਭੇਖਾਂ ਤੋਂ ਧਰਮ ਲੈਣਾ, ਉੱਥੇ ਮਹਾਰਜ ਕਹਿੰਦੇ ਉਹ ਤਾਂ ਫਿਰ ਸਰਬੰਧ ਹੈ, ਰਿਸ਼ਤਾ ਜੋੜੀ ਫਿਰਦੇ ਤੂੰ, ਤੇ ਰਿਸ਼ਤੇ ਸਭ ਝੂਠੇ ਨੇ ਦੁਨੀਆਂ ਵਿੱਚ, ਕੋਈ ਰਿਸ਼ਤਾ ਸੱਚਾ ਨਹੀਂ, ਨਾਮ ਧਾਰੀਕ ਝੂਠੇ ਸਭ ਸਾਖ, ਸਭ ਝੂਠੇ ਸਾਖ ਨੇ। ਇੱਥੇ ਮਹਾਰਾਜ ਕਹਿੰਦੇ ਜਿਹੜੇ ਮਾਣ ਕਰਦੇ ਸੀ ਲੋਕ ਕਿ ਮੇਰਾ ਧਰਮ ਇਹ ਹੈ, ਬਸ ਮਾਣ ਕਰਦੇ ਸੀ ਮੈਂ ਉੱਚੀ ਕੁਲ ਵਿੱਚ ਜੰਮਿਆ, ਬ੍ਰਾਹਮਣ ਧਰਮ ਸਭ ਤੋਂ ਉੱਚਾ ਹੈ, ਇਸਲਾਮ ਧਰਮ ਕਹਿੰਦਾ ਇਹ ਸਾਡਾ ਸ਼ਰਾ ਸਭ ਤੋਂ ਉੱਚੀ ਹੈ, ਸਾਡਾ ਧਰਮ ਸਭ ਤੋਂ ਪਾਕ। ਉਹ ਤਾਂ ਆਪਾਂ ਨੂੰ ਹਿੰਦੂਆਂ ਸਿੱਖਾਂ ਨੂੰ ਤਾਂ ਕਹਿੰਦੇ ਹੀ ਕਾਫਰ ਨੇ, ਆਪਾਂ ਦਾ ਨਾਮ ਬਦਲ ਨਹੀਂ ਰੱਖੇ, ਕਾਫਰ। ਕਾਫਰ ਸ਼ਬਦ ਬਣੇ ਕੁਫਰ ਤੋਂ, ਫਾਰਸੀ ਵਿੱਚ ਕੁਫਰ ਕਹਿੰਦੇ ਝੂਠ ਨੂੰ। ਉਹ ਤਾਂ ਸਾਰੇ ਸਾਨੂੰ ਇਹ ਸਮਝਦੇ ਕਹਿੰਦੇ ਝੂਠੇ ਹੀ ਆਏ ਵੇ ਅਜਖੇ ਆਖੋ ਸਤਨਾਮ, ਉਹ ਆਪਣੇ ਧਰਮ ਤੇ ਏਡਾ ਮਾਣ ਕਰਦੇ। ਮਹਾਰਾਜ ਕਹਿੰਦੇ ਇਸ ਧਰਮ ਨੇ ਨੀ ਤੈਨੂੰ ਤਾਰਨਾ, ਜਿਹੜਾ ਤੂੰ ਡਾਂਗ ਚੱਕੀ ਫਿਰਦਾ ਜਨਮ ਤੋਂ ਹੀ, ਮੈਂ ਮੇਰਾ ਧਰਮ ਉੱਚਾ, ਨਹੀਂ ਨਹੀਂ ਤਾਰਨਾ ਤਾਂ ਤੈਨੂੰ ਕਰਮ ਨੇ। ਸਾਡੇ ਤ੍ਰੈਮਣ ਦੇਹੋਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ, ਬੰਨ ਮਲਕਲ ਮੌਤ ਜੈ ਆਪਸੀ ਸਭ ਦਰਵਾਜੇ ਭੰਨ। ਤਿੰਨਾਂ ਪਿਆਰਿਆਂ ਮਲਕਲ ਮੌਤ ਜੈ ਆਪਸੀ ਸਭ ਦਰਵਾਜੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰ ਕੇ ਆਏ। ਉੱਥੇ ਤੇ ਕਰਮਾਂ ਨੇ ਕੰਮ ਆਉਣਾ, ਅਮਲ ਜੇ ਕੀਤੇ ਦੁਨੀ ਵਿੱਚ ਸੇ ਡਰ ਗਏ ਉਹ ਗਾਹਾ, ਧਰਮ ਤੋਂ ਆਰਤ ਤੇ ਤੂੰ ਕਰਮ ਕਰੇ। ਕੋਈ ਹਿੰਦੂ ਕਰਮ ਕਰੇਗਾ, ਜਨੇਊ ਪਾਵੇਗਾ, ਤਿਲਕ ਲਾਵੇਗਾ, ਗਾਇਤਰੀ ਦਾ ਪਾਠ ਕਰੇਗਾ, ਹਨੂਮਾਨ ਚਾਲੀਸਾ ਪੜ੍ਹੇਗਾ, ਵੇਦ ਮੰਤਰ ਪੜ੍ਹੇਗਾ, ਉਸ ਤੇ ਚੱਲੇਗਾ, ਆਪਣੇ ਮਨ ਨੂੰ ਸਮਝਾਵੇਗਾ ਤਾਂ ਭਾਈ ਬ੍ਰਾਹਮਣ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ ਹੈ, ਬ੍ਰਾਹਮਣ ਧਰਮ ਨਹੀਂ ਮਹਾਰਾਜ ਕਹਿੰਦੇ ਕੋਈ, ਜਿਹੜਾ ਬ੍ਰਹਮ ਦੀ ਵਿਚਾਰ ਕਰੇਗਾ ਉਹ ਬ੍ਰਾਹਮਣ। ਆਪਣੀ ਸਿੱਧੀ ਜੱਟਾਂ ਵਾਲੀ ਮਿਸਾਲ ਲੈ ਲਓ, ਜਿਹੜਾ ਸਾਇੰਸ ਪੜ੍ਹਾਊਗਾ ਸਾਇੰਸ ਮਾਸਟਰ, ਜਿਹੜਾ ਡਰੈਗ ਪਾਊਗਾ ਡਰੈਗ ਮਾਸਟਰ, ਜਿਹੜਾ ਸਾਹ ਪੜ੍ਹਾਊਗਾ ਸਾਹ ਮਾਸਟਰ। ਬਈ ਇਸੇ ਤਰ੍ਹਾਂ ਜਿਹੜਾ ਬ੍ਰਹਮ ਦੀ ਵਿਦਿਆ ਪੜ੍ਹੇਗਾ ਉਹਦਾ ਨਾਮ ਬ੍ਰਾਹਮਣ। ਖੱਤਰੀ ਕੌਣ ਹੈ? ਜਿਹੜਾ ਤਲਵਾਰਾਂ ਚੱਕੀ ਫਿਰੇ, ਬੰਦੂਕਾਂ ਚੱਕੀ ਫਿਰੇ, ਲੋਕਾਂ ਨੂੰ ਮਾਰੇ, ਨਹੀਂ ਨਹੀਂ। ਖੱਤਰੀ ਸੋ ਜੋ ਕਰਮਾਂ ਕਾ ਸੂਰ, ਜਿਹੜਾ ਆਪਣੇ ਬੁਰੇ ਕਰਮਾਂ ਨੂੰ ਮਾਰ ਦੇਵੇ, ਔਗਣਾਂ ਨੂੰ ਮਾਰ ਦੇਵੇ, ਉਹ ਖੱਤਰੀ ਹੈ। ਲੋਕਾਂ ਨੂੰ ਮਾਰ ਦੇਣਾ ਕੀ ਹੈ? ਜਦ ਤੂੰ ਹੀ ਆਪਣੇ ਔਗਣਾਂ ਨੂੰ ਹੀ ਮਾਰ ਸਕਿਆ ਤੇ ਲੋਕਾਂ ਨੂੰ ਮਾਰਨ ਦਾ ਕੀ ਫਾਇਦਾ? ਉਹ ਸੂਰਮਾ ਖੱਤਰੀ ਹੈ ਜੋ ਆਪਣੇ ਬੁਰੇ ਕਰਮਾਂ ਨੂੰ ਖਤਮ ਕਰ ਦੇਵੇ। ਆਪਾਂ ਇਹ ਵੈਸ ਜਿਹੜੇ ਕਿਰਤ ਕਰਕੇ ਖਾਂਦੇ, ਇਹਨਾਂ ਦਾ ਨਾਮ ਵੈਸ ਹੈ। ਸਾਡਾ ਕੌਣ ਹੈ ਵੀ ਕਿਰਤ ਕਰਨ ਵਾਲਾ ਕਿਹੜਾ ਪ੍ਰਵਾਨ ਹੈ? ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ। ਉਹ ਵੈਸ ਦਾ ਧਰਮ ਹੈ ਕਿਰਤ ਕਰਕੇ ਵੰਡ ਕੇ ਛਕਣਾ, ਤੇ ਸੂਦਰ ਦਾ ਧਰਮ ਕੀ ਹੈ? ਸੂਦਰ ਸਬਦੰ ਪ੍ਰਾਕਿਰਤ ਹੈ, ਸਭ ਦੀ ਸੇਵਾ ਕਰਨੀ। ਇਹ ਚਾਰੇ ਗੁਣ ਸਮਾ ਆਵੇਗਾ, ਸਿੱਖ ਵਿੱਚ ਚਾਰੇ ਗੁਣ ਪਾਏ। ਇਹ ਜਨਮ ਤੋਂ ਨਹੀਂ ਧਰਮ, ਕਰਮ ਤੋਂ ਗੁਰਸਿੱਖ ਪਿਆ। ਪੰਡਿਤ ਕੌਣ ਹੋਵੇਗਾ? ਪੰਡਿਤ ਕੋਈ ਜਨਮ ਤੋਂ, ਕਿਵੇਂ ਪੰਡਿਤਾਂ ਦੇ ਜੰਮੇ ਹੈ? ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਪੰਡਿਤ ਉਹੀ ਹੈ ਜਿਹੜਾ ਆਪਣੇ ਮਨ ਨੂੰ ਗਿਆਨ ਦੇ ਲਵੇ, ਆਪਣੇ ਮਨ ਨੂੰ ਪ੍ਰਬੋਧੇ, ਗਿਆਨ ਦੇਵੇ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ। ਕਾਜੀ ਕੌਣ ਹੈ ਗੁਰਸਿੱਖ ਪਿਆਰਿਓ? ਜਿਹੜਾ ਮਸਜਿਦ ਵਿੱਚ ਰਹਿੰਦਾ ਹੋਵੇ, ਐਵੇਂ ਨੇ ਡਾਂਗ ਚੱਕੀ ਫਿਰੇ ਆਪਣੇ ਧਰਮ ਦੀ? ਨਹੀਂ ਨਹੀਂ। ਕਾਜੀ ਸੋ ਜੋ ਉਲਟੀ ਕਰੇ, ਆਪਣੀ ਵਾਸ਼ਨਾਵਾਂ ਨੂੰ, ਆਪਣੀ ਤ੍ਰਿਸ਼ਨਾ ਨੂੰ, ਆਪਣੇ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਬੁਰੇ ਵਿਕਾਰਾਂ ਤੋਂ ਉਲਟਾ ਲਵੇ। इस पदार्थवादी इच्छा नु छुट के खुदावादी बन जावे ओ जो काजी गुरसिख प्यारे। चलो बहुत ही प्रमाण कानो लेने हुण अपना ले लो। सिख कौन है? जन्म तो भेख तो गुर सतगुर का जो सिख खाए सो पलके उठ हर नाम ते उद्यम करे पलके प्रभाती सिखी सिखिया गुर विचार। संत कौन है? जरा चोला पाई फिरे चिमटे बजावे कीर्तन कथा ये तो एक और गुरसिख प्यारे जॉब है ये तो एक आर्ट है। कोई सिख लो तुसी भी कथा कर सकते हो नागा साध भी कर सकते निर्मला भी कर सकता उदासी भी सर्विस करने वाला भी कथा कर सकते। ये तो प्रैक्टिस होती अभ्यास है। संत कौन है जिन्हें सास ग्रास न विसरे हर नामा मन मंत तन से ही नानका पूर्ण सोई साध नाम निर्मलता के कर्म नित सुन दे तुसी फिर कर्म की गल आई है। साध धर्म की गल नहीं गल ओ है जिदे कर्म निर्मल होणगे ओ साधु बनेगा। महाराज इत्थे वचन करदे ने मात पिता बनता सुतबंधप इष्ट मीत अर भाई ए जेड़े तेरे संबंधी तू मित्र बनाई फिरदा सब कुछ तेन पिछले कर्मा दे हिसाब नाल मिल रहा है। पूर्व जन्म के पिछे जे उदा तू कर्म करके आया पूर्व कहिए पहला जन्म इस तो पहला पूर्व ओ जेड़ा तू करके आया जन्म कर्म ओदे हिसाब नाल तेन जन्म मिलना है। मनुख ओ भी हन जेड़े बहुत ही अति गरीबां दे घर पैदा होए ने उन्हां विच भी रब बैठा मनुख जन्म उन्हां नूं भी दित्ता है पर मां बाप भुखे मरदे ने ते न्याणे ने किथों रचणा कपड़ा भी नहीं मिलिया कुली भी नहीं मिली वह गरीबी क्यों मिली है? पूर्व जन्म कमाई कीती नहीं पहले जन्म विच ते जे कमाई कीती होंदी फिर देखो वह भी बच्चे ने जेड़े उन्हां घरां विच जमदे ने जिन्हां दे मां बापां नूं पता ही नहीं कि धन दौलत किन्ना है किन्ना नहीं जिन्हां नूं पता ही नहीं भंडारिया दा ए पूर्व जन्म के मिले तेरे माता पिता पिछले जन्मां दे कर्मा करके ओ तां ही मिले हन गुरसिख प्यारिओ। पिछले जन्म विच जिहो जे कर्म करके आए ओहो जिहा जन्म सानूं जन्म तों बाद जिहो जे कर्म कोल लिखा के आए ओहे जे तैं संसार विच विचरना अखर लिखे सही गावा अमर न जाना बाणी इनू हुण दे ज्ञाना सुता ही पढ़दे कहिंदे महाराज दे विच जिहड़े अखर लिखे ने उतों वध घट नहीं बोलना उही बोलने ने कहिंदे रामकली दी वार विच तुक भी नहीं लाउणी जिहड़ी संपट लगदा संप्रदावां विच बाबा सच्चे पातशाह तू सची नाई कहिंदे लिखे होए ने हे तुगे पल ने अखर लिखे सही गावा इत्थे हुण संप्रदा दा जिहड़ा अर्थ है तेरे मस्तक उत्थे जिहड़े कर्मा रूपी अखर लिखे होए ने गावा हुंदा गवन करना तुरना फिरना उन्हां अखरां दे मुताबक ही तेरे जीवन ने विचरना उन्हां तों वध घट नहीं अवर न जाणा बाणी ओ जिहड़े वाहिगुरु दे अखर लिखे ने मस्तक दे उत्ते उन्हां उत्ते किसे दी बाणी किसे दा बोल चलना ही नहीं किसे दा हुक्म उत्ते चलना ही नहीं ओ पूर्व जन्म के मिले संजोगी अंत को न सा। इसे तरह जेड़े धर्मा विच असी जन्म लिया ये भी कोई पूर्व जन्म का कर्म सी। गुरसिख धर्म दे विच कोई बच्चा जन्मे समझो बहुत वड्डे पिछले जन्म दे कर्म कीते होए ने जो गुरसिखा दे घर जन्म लेना क्यों सतगुर नानक देव महाराज दे घर गुरु गोबिंद सिंह महाराज दे घर एहो जे सतगुर मिले ही नहीं एहो जा बाप किसे नूं मिले ही नहीं। गुरसिख खानदान दे विच जन्म होना बच्चे दा ए समझ लो पूर्वले कीते हुए कर्मां दा फल है। चंगी कुल विच चंगे खानदान विच चंगे माता पिता दे घर बच्चे तां गुरमुख प्यारे आपां गृहस्थी बैठे बेसवा दे भी पैदा होंदे ने को कर्म करन वालियां दे भी पैदा होंदे जिन्हां दा इन्ना माड़ा कर्म इन्ने माड़ा त्याग पिछले जन्म विच के पैदा हो गए पर बाप दा पता नहीं ਪਿਛਲਾ ਕੋ ਕਰਮ ਹੈ ਕੋਈ? ਜਿਉਂ ਬੇਸਵਾ ਪੂਤ ਬਾਪ ਕੋ ਕਹੀ ਹੈ, ਕੋ ਜੁਦਾ ਪਾਈ ਨਹੀਂ ਤਾਂ ਬੜਾ ਸਿੱਧਾ ਹੀ ਕੰਮ ਹੋ ਜਾਂਦਾ। ਕਿਉਂ ਬੇਸਵਾ ਪੂਤ ਬਾਪ ਕੋ ਕਹੀਏ? ਬੇਸਵਾ ਦੇ ਪੁੱਤ ਨੂੰ ਅਖੇ ਬਾਪ ਕਹੋ? ਨਹੀਂ ਨਹੀਂ, ਜਿਉਂ ਬੇਸਵਾ ਪੂਤ ਬਾਪ ਕੋ ਕਹੀਏ। ਬੇਸਵਾ ਕਹਿ ਕਰ ਪੂਤ ਜਨਮ ਹੈ, ਪਿਤਾ ਨਾ ਹੈ, ਤਾਹੇ ਕਿਆ ਨਾਮ ਧਰਈ ਆ, ਕਰੜੇ ਵਿੱਚ ਕਹਿ ਦਿੱਤਾ। ਹੁਣ ਬੇਸਵਾ ਦੇ ਘਰ ਬੱਚਾ ਜੰਮਿਆ, ਗੁਰੂ ਮਹਾਰਾਜ ਸਵਾਲ ਕਰਦੇ, ਦੱਸੋ ਉਹਦਾ ਬਾਪ ਕਿਹਨੂੰ ਕਹੀਏ, ਕੋ ਕਹੀਏ? ਤੇ ਕਿੰਨੇ ਕੁ ਮਾੜੇ ਕਰਮ ਹੋਣੇ ਪਿਛਲੇ ਜਨਮ ਵਿੱਚ, ਜੋ ਇਹ ਜੇ ਨੀਚ ਕਰਮ ਕਿ ਇਹੋ ਜਿਹਾ ਨੀਚ ਜਨਮ ਮਿਲਿਆ, ਤੇ ਉਹ ਵੀ ਜਨਮ ਗੁਰਸਿੱਖ ਪਿਆਰਿਓ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ, ਕਿੱਥੇ ਉਹਨਾਂ ਦੀ ਰੀਸ? ਕੋਈ ਪਿਛਲੇ ਜਨਮ ਦਾ ਕਰਮ ਸੀ ਤਾਂ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਦੇ ਘਰ ਸਾਹਿਬਜ਼ਾਦਿਆਂ ਨੇ ਜਨਮ ਲਿਆ। ਕੋਈ ਪਿਛਲੇ ਜਨਮ ਦੀ ਕਿੰਨੀ ਤਪੱਸਿਆ ਹੋਗੀ ਬਾਬਾ ਅਜੀਤ ਸਿੰਘ ਸਾਹਿਬ ਦੀ, ਬਾਬਾ ਜੁਝਾਰ ਸਿੰਘ ਸਾਹਿਬ ਦੀ? ਇਹ ਮਹਾਰਾਜ ਕਹਿੰਦੇ ਜਿਹੜੀਆਂ ਚੀਜ਼ਾਂ ਤੈਨੂੰ ਇੱਥੇ ਮਿਲ ਰਹੀਆਂ ਨੇ ਇਹ ਪੂਰ। ਹੁਣ ਸਿੱਧੀ ਗੱਲ ਲੈ ਲਓ ਆਪਣੀ ਪੰਜਾਬੀ ਦੀ, ਤੁਹਾਡੇ ਘਰ ਕੋਈ ਪੁੱਤ ਧੀ ਪੈਦਾ ਹੋ ਗਿਆ, ਜੇ ਤਾਂ ਉਹਨੇ ਦਿੱਤਾ ਸੁੱਖ ਤੁਹਾਡਾ ਬਚਨ ਮੰਨਦਾ, ਜਾਂ ਦਿੱਤਾ ਉਹਨੇ ਦੁੱਖ, ਤੇ ਚਾਰ ਭੈਣਾਂ ਚਾਰ ਭਾਈ ਬੈਠੇ ਗੱਲਾਂ ਕੀ ਕਰਨਗੇ? ਕਹਿੰਦੇ ਪਿਛਲੇ ਜਨਮ ਦਾ ਲੈਣਾ ਦੇਣਾ ਸਤਨਾਮ। ਗੱਲ ਸਿੱਧੀ ਪੰਜਾਬੀ ਦੀ ਆ ਗਈ। ਕੋਈ ਪੁੱਤ ਧੀ ਸਾਨੂੰ ਤੰਗ ਕਰੇ, ਕਹਾਂਗੇ ਪਿਛਲੇ ਜਨਮ ਦਾ ਇਹ ਸਾਫ ਕਿਤਾਬ। ਕੋਈ ਨੇਕ ਪੁੱਤਰ ਜਮੇ ਪੂਰਵ ਜਨਮ ਕੇ ਮਿਲੇ ਸੰਜੋਗੀ, ਇਹ ਪਿਛਲੇ ਜਨਮ ਦੇ ਕੀਤੇ ਹੋਏ ਕਰਮਾਂ ਅਨੁਸਾਰ ਮਾਤਾ ਪਿਤਾ ਇਸਤਰੀ ਮਿਲ ਜਾਂਦੀ ਹੈ, ਸਵਰਗ ਹੈ ਗੁਰਸਿੱਖ ਪਿਆਰਿਓ, ਅਰਧ ਸਰੀਰੀ ਮੋਖ ਦੁਆਰੀ। ਭਾਈ ਗੁਰਦਾਸ ਜੀ ਨੇ ਕਿੰਨੀ ਵੱਡੀ ਪਦਵੀ ਦਿੱਤੀ ਹੈ ਘਰਵਾਲੀ ਨੂੰ ਗੁਰੂ ਘਰ ਵਿੱਚ, ਕਿ ਅਰਧ ਸਰੀਰੀ ਜੋ ਤੇਰੇ ਘਰਵਾਲੀ ਪਤਨੀ ਹੈ ਉਹ ਤੇਰਾ ਅੱਧਾ ਸਰੀਰ ਹੈ, ਅੱਧ ਹੈ ਤੇਰਾ। ਜੇ ਤੁਹਾਡੀ ਸੰਪਤਾ ਦੇ ਵਿੱਚ ਆਪਸ ਵਿੱਚ ਮੇਲ ਮਿਲਾਪ ਜੀਵਨ ਉੱਚੇ ਤਾਂ ਉਹ ਇਸਤਰੀ ਹੀ ਮੋਖ ਦੁਆਰੀ ਮੁਕਤੀ ਦਾ ਦਰ ਬਣ ਜਾਊਗੀ। ਐਡੀ ਪਦਵੀ ਮਹਾਰਾਜ ਮਿਲਾਪ ਦੀ, ਮਿਲਵੇ ਕੀ ਮਹਿਮਾ ਵਰਨ ਨਾ ਸਕੋ। ਪਰ ਤੁਸੀਂ ਦੇਖਦੇ ਹੋ ਪੰਜਾਬ ਵਿੱਚ ਵੀ ਇੱਥੇ ਵੀ ਕਈ ਵਿਚਾਰੇ ਡਿਵੋਰਸੇ ਚੱਕੀ ਫਿਰਦੇ, ਸਤਨਾਮ ਉਹ ਪੂਰਵ ਜਨਮ ਕੇ ਮਿਲੇ। ਮਿਲੇ ਤੋਂ ਅਰਥ ਦੂਜਾ ਲਓ, ਤੇਰੇ ਸੰਬੰਧੀ ਹੋ ਜਾਣਗੇ, ਪਦਾਰਥ ਹੋ ਜਾਊਗਾ, ਪਰ ਉਹਨਾਂ ਤੋਂ ਜਿਹੜਾ ਸੁੱਖ ਦੁੱਖ ਮਿਲਣਾ ਤੈਨੂੰ ਪੂਰਵ ਜਨਮ ਕੇ ਮਿਲੇ ਸੰਜੋਗੀ, ਉਹ ਤੇਰੇ ਹੱਥ ਨਹੀਂ ਹੈ। ਪੁੱਤ ਪੈਦਾ ਹੋ ਜਾਊਗਾ, ਉਹ ਤੋਂ ਸੁਖੀ ਹੋਵੇ ਜਾਂ ਦੁਖੀ, ਇਹ ਪੂਰਵ ਜਨਮ ਦਾ ਲਿਖਿਆ ਮਿਲਣਾ। ਪੂਰਵ ਜਨਮ ਕੇ ਮਿਲੇ, ਉਹਨਾਂ ਤੋਂ ਦੁੱਖ ਸੁੱਖ ਜਿਹੜਾ ਮਿਲਣਾ ਉਹ ਤੇਰੇ ਹੱਥ ਨਹੀਂ ਹੈ, ਉਹ ਪਿਛਲੇ ਜਨਮ ਵਿੱਚ ਜੋ ਲਿਖਿਆ ਹੋਇਆ ਜੋ ਕਰਕੇ ਆਏ। ਜੇ ਵੇਹੇ ਕਰਮ ਕਮਾਮ ਦੇ ਤੇ ਵੇਹੇ ਫਲ ਤੇ, ਚੱਬੇ ਤੱਤਾ ਲੋ ਸਾਰ ਵਿੱਚ ਸੰਘ ਹੈ ਫਲ ਤੇ, ਕੱਤਕ ਲਾਵਾਂ ਚਾਲਿਆ ਤਿੰਨ ਦੂਤ ਅਮਲ ਤੇ, ਗੁਰਸਿੱਖ ਪਿਆਰਿਓ। ਤਾਂ ਜੇ ਕਰਮ ਕਰਕੇ ਆਏ ਆਪਾਂ ਉਹੀ ਸਰਬੰਧੀਆਂ ਤੋਂ ਦੁੱਖ ਸੁੱਖ ਮਿਲਣੇ ਹਨ। ਪੂਰਵ ਜਨਮ ਕੇ ਮਿਲੇ,
ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਰ ਕੋ ਨਾ
ਸਹਾਰੇ। ਬਸ ਇਹ ਗੱਲ ਸਮਝ ਲੈ ਵੀ ਪਿਛਲੇ ਜਨਮ ਦੇ ਮਿਲੇ ਤਾਂ ਸੰਜੋਗ ਕਰਕੇ ਪੁੱਤਰ ਧੀਆਂ, ਕਿਸੇ ਚੰਗੇ ਧਰਮ ਕਰਮ ਵਿੱਚ ਜਨਮ ਲੈਣਾ ਗੁਰਸਿੱਖ ਪਿਆਰੇ। ਪਰ ਇਹ ਗੱਲ ਯਾਦ ਰੱਖੀ ਕਿ ਅੰਤ ਨੂੰ ਕੋਈ ਸਹਾਈ ਨਹੀਂ ਹੋਣਾ। ਇੱਥੇ ਮਿਲਣ ਮਿਲਣ ਦੀ ਗੱਲ ਹੈਗੀ, ਉਹ ਮੇਲੇ ਕਿਉਂ ਹੈ ਸਾਨੂੰ? ਕਿਉਂਕਿ ਮਿਲੇ ਤੋਂ ਬਿਨਾਂ ਨਾ ਦੁੱਖ ਹੈ ਨਾ ਸੁੱਖ ਹੈ। ਜਦ ਤੱਕ ਕਿਸੇ ਬੰਦੇ ਨਾਲ ਤੁਹਾਡਾ ਮਿਲਾਪੇ ਨਹੀਂ, ਉਹ ਚਾਹੇ ਦੁਖੀ ਹੈ ਚਾਹੇ ਸੁਖੀ ਹੈ, ਤੁਹਾਡੇ ਨਾਲ ਕੀ ਸੰਬੰਧ ਹੈ? ਜਿਸ ਚੀਜ਼ ਦਾ ਤੁਹਾਡੇ ਨਾਲ ਸੰਬੰਧ ਹੈ ਉਹਦੇ ਵਿਗੜੇ ਤੋਂ ਤੁਹਾਨੂੰ ਦੁੱਖ ਹੋ, ਉਹਦੇ ਸਿਮਰੇ ਤੋਂ ਤੁਹਾਨੂੰ ਸੁੱਖ ਹੋ। ਜਿਸ ਨਾਲ ਤੁਹਾਡਾ ਸੰਬੰਧ ਹੈ ਉਹਦੇ ਮਿਲਣ ਤੋਂ ਤੁਹਾਨੂੰ ਖੇੜਾ ਮਿਲੂਗਾ, ਉਹਦੇ ਵਿਛੋੜੇ ਤੋਂ ਤੁਹਾਨੂੰ ਦੁੱਖ ਮਿਲੇਗਾ। ਤੇ ਜਿਹਦੇ ਨਾਲ ਸੰਬੰਧ ਹੈ ਨਹੀਂ ਉਹ ਜਿੱਥੇ ਮਰਜ਼ੀ ਤੁਰੇ ਫਿਰੇ ਮਰੇ ਜੰਮੇ, ਤੇ ਸਾਨੂੰ ਉਹਦੇ ਨਾਲ ਦੁੱਖ ਸਿੱਖੀ ਹੈ। ਇਹ ਸਾਨੂੰ ਪਿਛਲੇ ਜਨਮ ਦੇ ਸੰਜੋਗ ਕਿਉਂ ਮਿਲਾਏ ਨੇ? ਇਹਨਾਂ ਦੇ ਮਿਲਾਪ ਨਾਲ ਹੀ ਦੁੱਖ ਸੁੱਖ ਕਰਮ ਭੋਗਣੇ ਪੈਣੇ। ਜੇ ਮਿਲਦੇ ਹੀ ਨਾ ਤਾਂ ਦੁੱਖ ਸੁੱਖ ਕਿੱਥੋਂ ਭੋਗਦੇ ਆਪਾਂ? ਇਹ ਤਾਂ ਮਿਲਾਏ ਨੇ, ਪਰ ਇਹ ਦੁੱਖ ਸੁੱਖ ਤੱਕੇ ਰਹਿ ਜਾਣਾ ਸਭ ਕੁਝ ਸੰਸਾਰ ਦਾ। ਅੰਤ ਕੋ ਨਾ ਸਹਾਈ, ਅੰਤ ਸਮੇਂ ਤੇ ਮਹਾਰਾਜ ਨੇ ਬਾਣੀ ਵਿੱਚ ਫਾਰਸੀ ਵਿੱਚ ਲਿਖ ਦਿੱਤਾ ਜਿਸ ਦਿਨ ਆ ਕੇ ਬਾਲਾ ਤੋਂ ਮਮ ਸਰ ਮੂਏ ਅਸਦਾ ਈਲ ਗਿਰਫਤੈ ਮਮ ਸਰ ਸਰ ਕਹੀਏ ਸਿਰ ਮੂਏ ਕਹਿੰਦੇ ਆ ਫਾਰਸੀ ਵਿੱਚ ਬਾਲਾਂ ਨੂੰ ਭਾਈ ਇਹ ਜਿਹੜੇ ਕੇਸ ਨੇ ਇਹਨਾਂ ਨੂੰ ਫਾਰਸੀ ਵਿੱਚ ਕੇਸ ਕਹਿਣਾ ਹੋਵੇ ਤਾਂ ਮੂਏ ਕੇਸਾਂ ਦਾ ਨਾਂ ਹੈ ਜਲ ਜਮਾ ਨੇ ਆ ਕੇ ਤੇਰੇ ਸਿਰ ਤੋਂ ਕੇਸਾਂ ਤੋਂ ਪੜਨੇ ਕੇਸ ਗਏ ਪਟਕੈ ਮਹਾਰਾਜ ਦੀ ਬਾਣੀ ਉਧਰ ਲਿਖਦੀ ਹੈ ਫਾਰਸੀ ਹੈ ਮਮ ਸਰ ਮੂਏ ਅਜ਼ਰਾਈਲ ਉਹ ਜਿਹੜੇ ਅਜ਼ਰਾਈਲ ਮਹਿਕਾਈਲ ਜੈਬਾਈਲ ਚਾਰ ਫਰਿਸ਼ਤੇ ਨੇ ਉਹ ਜਦ ਆ ਕੇ ਤੈਨੂੰ ਬਾਲਾਂ ਤੋਂ ਫੜਨਗੇ ਗ੍ਰਿਫਤਾਰ ਗ੍ਰਿਫਤਾਰ ਕਰ ਲੈਣਾ ਫੜ ਲਾ ਗ੍ਰਿਫਤਾਰ ਫਾਰਸੀ ਦਾ ਸ਼ਬਦ ਹੈ ਮਮ ਸਰ ਮੂਏ ਅਜ਼ਲਾ ਇਲ ਗ੍ਰਿਫਤੈ ਉਦੋਂ ਫੇਰ ਨਾ ਪਿਸਰ ਨਾ ਪਾਦਰ ਨਾ ਬਰਾਦਰ ਨਾ ਮਾਂ ਨਾ ਬਾਪ ਨਾ ਤੇਰਾ ਭਾਈ ਕੋਈ ਨੀ ਛਡਾਉਣ ਵਾਲਾ ਅੰਤੈ ਕੋ ਨਾ ਸਖਾਈ ਧਰਮ ਲਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਵੇ ਉੱਥੇ ਕਿਹਨੇ ਕਿਸੇ ਨੇ ਨੀ ਖੜਨਾ ਕੋਲ ਬਾ ਉੱਥੇ ਖੜਨ ਵਾਲੀ ਇੱਕੋ ਚੀਜ਼ ਹੈ ਜੇ ਤੈਨੂੰ ਪਤਾ ਲੱਗ ਜਾਵੇ ਕਵਣ ਇਹਾਂ ਜਗਮੀਤ ਉਹ ਕਿਹੜੀ ਚੀਜ਼ ਹੈ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾ ਵਾਹਿਗੁਰੂ ਦਾ ਨਾਮ ਇਹੀ ਅਸਲ ਮਿੱਤਰ ਹੈ ਬਾਕੀ ਅੰਤ ਕਿਸੇ ਨੇ ਸਹਾਈ ਨੀ ਹੋਣਾ
ਮੁਕਤ ਮਾਲਕਨ ਕਮਾਲ ਹੀਰਾ ਮਨ ਰੰਜਨ ਕੀ ਮਾਇਆ
ਦੇਖੋ ਕਿੱਡੇ ਪਦਾਰਥ ਗਿਣੇ ਮੁਕਤੇ ਹੀਰੇ ਮੋਤੀ ਕਣਕ ਕਹੀਏ ਸੋਨਾ ਮੁਕਤਿਆਂ ਦੀਆਂ ਹੀਰਿਆਂ ਦੀ ਮਾਲਾ ਮੁਕਤ ਮਾਲ ਕਹੀਏ ਹੀਰਿਆਂ ਦੀ ਮਾਲਾ ਬੜੇ ਅਮੀਰ ਦੱਸ ਰਹੇ ਨੇ ਹੁਣ ਮਹਾਰਾਜ ਮੁਕਤ ਮਾਲ ਕਣਕ ਕਹੀਏ ਸਿਉਨੇ ਦੇ ਗਹਿਣੇ ਸਿਉਨੇ ਦੇ ਮੰਦਰ ਮਨ ਰੰਜਨ ਕੀ ਮਾਇਆ ਮਨ ਨੂੰ ਸਮਝਾਉਣ ਖਾਤਰ ਖੁਸ਼ੀ ਮਨੋਰੰਜਨ ਕਰਨਾ ਮਨ ਨੂੰ ਖੁਸ਼ੀ ਕਰਨਾ ਬੜੇ ਮੁਕਤੇ ਹੀਰੇ ਜਵਾਹਰਾਤ ਮਾਲਾ ਸਿਉਨੇ ਚਾਂਦੀ ਇਕੱਠੇ ਕੀਤੇ ਕੀ ਖੱਟਿਆ ਇਹਨਾਂ ਨੂੰ ਇਕੱਠੇ ਕਰਕੇ ਕੀ ਮਿਲਿਆ ਇਹਨਾਂ ਵਿੱਚੋਂ ਇਹ ਜਦ ਮਿਲੇ ਇਹਨਾਂ ਨੇ ਇੱਕ ਚੀਜ਼ ਸਾਨੂੰ ਦੇ ਦਿੱਤੀ ਕਿ ਹੋਰ ਮਿਲਣ ਸਹਿਸ ਖੱਟੇ ਲੱਖ ਕੋਟ ਧਾਵੇ ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ ਅਣਖ ਭੋਗ ਵਿਖਿਆ ਕੈ ਕਰੇ ਨਹਿ ਤ੍ਰਿਪਤਰਾਵੇ ਖਪ ਖਪ ਮਰੇ ਇਹ ਮੁਕਤ ਮਾਲ ਕਣਕ ਲਾਲ ਹੀਰਾ ਮਨੋਰੰਜਨ ਕੀ ਮਾਇਆ ਮਨ ਨੂੰ ਖੁਸ਼ੀ ਕਰਨ ਖਾਤੇ ਜਿਹੜੇ ਹੀਰੇ ਮੋਤੀ ਸ਼ਿੰਗਾਰ ਤੋਂ ਇਕੱਠੇ ਕੀਤੇ ਨੇ ਇਹਨਾਂ ਨੇ ਦਿੱਤਾ ਕੀ ਸੁੱਖ ਕੀ ਦੇਣਾ ਸੀ ਹਾ ਹਾ ਕਰਤ ਤ੍ਰਿਸ਼ਨਾ ਹਾਏ ਮੈਨੂੰ ਹੋਰ ਮਿਲੇ ਹੋਰ ਮਿਲੇ ਅੱਗੇ ਤੋਂ ਅੱਗੇ ਮਿਲੇ ਬਿਹਾਨੀ ਅਬਦ ਬਸ ਇਹਨਾਂ ਦੀ ਤ੍ਰਿਸ਼ਨਾ ਵਿੱਚ ਇਹਨਾਂ ਦੇ ਭਾਈ ਲੈਣ ਵਾਸਤੇ ਹੋ ਕਈ ਭਰੀ ਗਿਆ ਕਿ ਘੱਟ ਮਿਲੇ ਨੇ ਗੁਆਂਢੀ ਕੋਲ ਜਾਦੇ ਨੇ ਹੋਰ ਲੰਮਾ ਤ੍ਰਿਸ਼ਨਾ ਮਿਲੇ ਹੀ ਕੀ ਬੁੱਝੀ ਇਹ ਤਾਂ ਜਿੱਥੇ ਆਵੇਗੀ ਮਾਇਆ ਇਕੱਠੀ ਕਰੋਗੇ ਗੁਰਸਿੱਖ ਪਿਆਰਿਓ ਕਿਤੇ ਸਮਝਿਓ ਨਾ ਸ਼ਾਂਤੀ ਦਊਗੀ ਇਹ ਤਾਂ ਬਲਦੀ ਉੱਪਰ ਤੇਲ ਮੂਰਖ ਘੱਤਿਆ ਅੱਗ ਮੱਚਦੀ ਹੋਵੇ ਤੇ ਤੁਸੀਂ ਤੇਲ ਪਾਓ ਤੇ ਕਹੋ ਬੁੱਝਿਆ ਕਿੰਨੀ ਅਗਿਆਨਤ ਹੈ ਅੱਗ ਨੂੰ ਕਿਤੇ ਤੇਲ ਬੁਝਾਉਂਦਾ ਹੁੰਦਾ ਉਹ ਤ੍ਰਿਸ਼ਨਾ ਦੀ ਪਦਾਰਥ ਦੀ ਅੱਗ ਤਾਂ ਅੱਗੇ ਲੱਗੀ ਵੀ ਅੰਦਰ ਤੇ ਪਦਾਰਥ ਉੱਪਰ ਹੋਰ ਪਾਉਂਦੇ ਹੋ ਫਿਰ ਕਹਿੰਦੇ ਬੁੱਝਵੇ ਇਹ ਤਾਂ ਬਾਦੀ ਉੱਪਰ ਤੇਲ ਇਹ ਤਾਂ ਐਸੀ ਮੂਰਖ ਮਤੀ ਹੈ ਕਿ ਤੇਲ ਨਾਲ ਅੱਗ ਨੂੰ ਬੁਝਾਉਂਦੇ ਤੇਰੇ ਅੰਦਰ ਪਦਾਰਥ ਦੀ ਅੱਗ ਹੈ ਪਦਾਰਥ ਉੱਪਰ ਹੋਰ ਪਾ ਰਹੇ ਉਹ ਲੱਕੜੀਆਂ ਦੀ ਅੱਗ ਮਾਜੀ ਹੈ ਤੇ ਇੱਕ ਭਾਰ ਹੋਰ ਲਿਆ ਕੇ ਸਿੱਟ ਦੋ ਅੱਗੇ ਬੁੱਝਾ ਉਹ ਤਾਂ ਹੋਰ ਭੜਕੂਗੀ ਇਹ ਤ੍ਰਿਸ਼ਨਾ ਮਾਇਆ ਦੀ ਅੱਗ ਅੰਦਰ ਲੱਗੀ ਹੈ ਤੇ ਅਸੀਂ ਮਾਇਆ ਹੀ ਉੱਪਰ ਹੋਰ ਪਾਉਂਦੇ ਫਿਰ ਉਹ ਵਧਣੀ ਹੈ ਗੁਰਸਿੱਖ ਪਿਆਰੇ ਮਨੋਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਬਦੇ ਤਾਂ ਮੈਂ ਸੰਤੋਖ ਨਾ ਪਾਇਆ ਅੱਜ ਤੱਕ ਕੋਈ ਰੱਜਿਆ ਹੀ ਨਹੀਂ ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ ਕੋਈ ਇੱਥੋਂ ਗਿਆ ਹੀ ਨਹੀਂ ਵੀ ਮੈਂ ਰੱਜ ਕੇ ਚੱਲੇ ਕਿਉਂ ਨੀ ਰੱਜ ਕੇ ਜਾਣਾ ਗੱਲ ਵੀ ਔਖੀ ਹੈ ਜਿੱਦਣ ਆਏ ਤੇ ਭੁੱਖੇ ਆਏ ਤੇ ਭੁੱਖੇ ਹੀ ਜਾਣਾ ਰੱਜ ਕੇ ਆਖੋ ਸਤਨਾਮ ਜਿੱਦਣ ਆਇਆ ਸੀ ਉਦਣ ਚੰਗਿਆੜੇ ਨਿਕਲੀ ਆ ਪਾਓ ਕੁਛ ਮੂੰਹ ਚੋਂ ਪਹਿਲੇ ਪਿਆਰ ਲੱਗਾ ਥਣ ਦੁੱਧ ਨਾ ਮਾਂ ਦਾ ਪਤਾ ਨਾ ਬਾਪੂ ਦਾ ਨਾ ਭੈਣ ਦਾ ਭਾਈ ਦਾ ਜਦ ਬੱਚਾ ਜਨਮ ਲੈਂਦਾ ਦੰਦ ਦਾ ਵੀ ਪਤਾ ਨਹੀਂ ਹੁੰਦਾ ਉਹਨੂੰ ਆਪਣੇ ਸਰੀਰ ਦਾ ਵੀ ਪਤਾ ਨਹੀਂ ਹੁੰਦਾ ਪਤਾ ਇੱਕ ਚੀਜ਼ ਦਾ ਹੁੰਦਾ ਆਪਾਂ ਨੂੰ ਜਿੱਦਣ ਜੰਮੇ ਤੇ ਉਸ ਚੀਜ਼ ਦਾ ਨਾਮ ਹੈ ਭੁੱਖ दस दो बच्चे नूं होर कोई ज्ञान होंदा एक चीज दा बस जिदन जमया भुख लैके आया सी एक ओदे मुंह नूं कुछ ला दो जदे चुप कर जांदा पर दुख ए गल है कि जिथे एक बीज बीज दोगे ना ओदे हजारे एक गुठली ला दो अंब दी आए साल क्विंटलां ने क्विंटल लगने ਉਹ ਜਿੱਦਣ ਜੰਮੇ ਸੀ ਬੀਜੇ ਭੁੱਖ ਦਾ ਲੈ ਕੇ ਆਏ ਸੀ ਤੇ ਜਿੱਦਣ ਜਾਵਾਂਗੇ ਭੁੱਖਾਂ ਦੇ ਹੀ ਢੇਰ ਲੱਗੇ ਹੋਣੇ ਆਲੇ ਦਾਲੇ ਅਜਕੇ ਅਖੋ ਸਤਨਾਮ ਬੀਜ ਇੱਕ ਕੋਨੇ ਕੁੰਦਨ ਉਹ ਭੁੱਖ ਦਾ ਬੀਜ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਰਾਹਾ ਕਰਤ ਬਿਹਾਨੀ ਅਵਦੇ ਤਾਂ ਮੈਂ ਸੰਤੋਖ ਨਾ ਪਾਇਆ ਇਹਨਾਂ ਵਿੱਚ ਰੱਜਣਾ ਨੀ ਤੈ ਭੁੱਖਾ ਹੀ ਜਾਵੇਗਾ ਇਹ ਭਾਈ ਹੁਣ ਚਾਰ ਫੌਜਾਂ ਦੇ ਨੌ ਨੇ ਇੱਥੇ ਬਾਦਸ਼ਾਹਾਂ ਦੇ ਹਾਸਤ ਹਾਥੀਆਂ ਦੀ ਫੌਜ ਰਥ ਰਥਾਂ ਦੀ ਫੌਜ ਹੁੰਦੀ ਸੀ ਪਹਿਲਾਂ ਜੰਗ ਵਿੱਚ ਰਤਨ ਮਹਾਭਾਰਤ ਵਿੱਚ ਰਥਾਂ ਤੇ ਲੜੇ ਅਸਵ ਕਹੀਏ ਘੋੜਿਆਂ ਦੀ ਤੇਜ਼ ਧਣੀ ਤੇਜ਼ ਚੱਲਣ ਵਾਲੇ ਘੋੜੇ ਤੇ ਭੂਮਨ ਪੈਦਲ ਪਿਆਦਾ ਫੌਜ ਇਹ ਚਾਰ ਫੌਜਾਂ ਦਾ ਨਾਂ ਹੈ ਇੱਥੇ ਬਾਦਸ਼ਾਹ ਕੋਲ ਚਾਰੇ ਫੌਜਾਂ ਹੁੰਦੀਆਂ ਸੀ ਹਾਥੀਆਂ ਦੀ ਫੌਜ ਤੇ ਗੁਰਮੁਖ ਪਿਆਰੇ ਰਥਾਂ ਵਾਲੀ ਫੌਜ ਤੇਜ਼ ਚੱਲਣ ਵਾਲੇ ਘੋੜਿਆਂ ਦੀ ਫੌਜ ਤੇ ਪੈਦਲ ਪਿਆਦਾ ਭੂਮਨ ਕਹੀਏ ਜੋ ਧਰਤੀ ਤੇ ਤੁਰਨ ਵਾਲੇ ਸਿਪਾਹੀਆਂ ਦੀ ਫੌਜ ਇਹ ਚਾਰ ਤਰ੍ਹਾਂ ਦੀ ਫੌਜ ਇਕੱਠੀ ਕਰ ਲਈ ਚਤਰਾਂਗਾ ਫੌਜ ਦੇ ਚਾਰ ਅੰਗ ਨੇ ਚਤਰਾਂਗਾ ਕਹੀਏ ਚਾਤਰ ਅੰਗ ਇਹ ਚਾਰ ਅੰਗ ਹੁੰਦੇ ਸੀ ਫੌਜਾਂ ਦੇ ਹੁਣ ਵੀ ਹੈਗੀ ਇਹੀ ਗੱਲ ਹੁਣ ਗੁਰਮੁਖ ਪਿਆਰਿਓ ਹਾਥੀਆਂ ਦੇ ਜਗ੍ਹਾ ਟੈਂਕ ਹੈਗੇ ਘੋੜੇ ਤੇਜ਼ ਚੱਲਣ ਵਾਲੀ ਜਗ੍ਹਾ ਹੁਣ ਏਅਰਫੋਰਸ ਹੈਗੀ ਤੇ ਪਿਆਦੇ ਫੌਜ ਵੀ ਹੈਗੇ ਗੁਰਸਿੱਖ ਪਿਆਰਿਓ ਤੇ ਥਲ ਸੈਨਾ ਜਲ ਸੈਨਾ ਵਾਯੂ ਸੈਨਾ ਗੁਰਸਿੱਖ ਪਿਆਰਿਓ ਇੱਕ ਸਮੁੰਦਰ ਵਿੱਚ ਹੁਣ ਵੀ ਚਾਰੇ ਅੰਗ ਨੇ ਇਹ ਪਹਿਲਾਂ ਇਹਨਾਂ ਦੇ ਰੂਪ ਰੇਖਾ ਹੁੰਦੀ ਸੀ ਹਾਥੀਆਂ ਦੀ ਰਥਾਂ ਦੀ ਘੋੜਿਆਂ ਦੀ ਤੇਜ਼ ਚੱਲਣ ਵਾਲੀ ਤੇ ਪੈਦਲ ਤੁਰਨ ਵਾਲੇ ਚਤਰਾਂਗਾ ਇਹ ਚਾਰੇ ਫੌਜਾਂ ਵੀ ਇਕੱਠਿਆਂ ਕਰ ਲਈਆਂ ਬਾਦਸ਼ਾਹ ਬਣ ਗਿਆ ਤੂੰ ਦਸ ਭਾਈ ਉਹ ਚਾਰੇ ਤਰ੍ਹਾਂ ਦੀ ਫੌਜਾਂ ਵਿੱਚੋਂ ਹਾਥੀ ਨਾਲ ਜਾਣਗੇ ਰਥ ਜਾਣਗੇ ਨਾਲ ਕਿੱਥੇ ਉੱਤੇ ਠੱਤ ਚੱਕ ਕੇ ਤੈਨੂੰ ਕੰਨਿਆਂ ਪਰ ਲਿਜਾਣਗੇ ਕਿਹਨੇ ਰਥ ਚ ਬਿਠਾਲਣੇ ਤੈਨੂੰ ਫੇਰ ਵੀ ਰਥ ਬਿਠਾਲ ਦੇ ਕਿ ਜੇ ਰਥ ਵਿੱਚ ਹੁਣ ਬਾਪੂ ਨੂੰ ਬਿਠਾਲ ਲਿਆ ਰਥ ਵੀ ਕਿਸੇ ਨੂੰ ਦੇਣਾ ਪਊ ਸਤਨਾਮ ਫੇਰ ਤਾਂ ਬਾਪੂ ਦੀ ਚਾਦਰ ਵੀ ਨੀ ਘਰ ਲਿਆਉਂਦੇ ਪੰਜਾ ਵੀ ਨੀ ਲਿਆਉਂਦੇ ਊਠ ਸਧਾਇਓ ਨਾਂਗਾ ਸੰਗ ਨਾ ਚਾਲਿਓ ਮੈਂ ਕਛੂਏ ਇਹ ਜਿਹੜੇ ਇਕੱਠੇ ਕਰਦਾ ਫਿਰਦਾ ਡੰਬਰ ਬਾਦਸ਼ਾਹਾਂ ਦੇ ਇਹ ਨੰਗੇ ਪੈਰੀ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਨਾ ਕੋ ਲੈ ਆਇਓ ਇਹ ਧਨ ਨਾ ਕੋ ਲੈ ਜਾਤ ਜਿਹੜੇ ਛਤਰਪਤ ਰਾਜੇ ਸੀ ਭਾਈ ਨੰਗੇ ਪੈਰੀ ਇੱਥੋਂ ਚਲੇ ਗਏ ਹੁਣ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਇਹ ਤਾਂ ਸਾਰਾ ਡੰਬਰੇ ਨਾਸ ਹੋਣ ਵਾਲਾ ਕੱਖ ਵੀ ਨੀ ਮਿਲਿਆ ਕੋਈ ਤਰੀਕਾ ਵੀ ਦੱਸ ਦੋ ਵੀ ਬਚ ਜਾਈਏ ਸਾਰੀ ਜ਼ਿੰਦਗੀ ਇਹਦੇ ਵਿੱਚ ਫਸੇ ਰਹੇ ਅਸੀਂ ਹੁਣ ਉਹਦਾ ਜਵਾਬ ਦੇ ਰਹੇ ਨੇ ਗੁਰੂ ਅਰਜਨ ਦੇਵ ਜੀ ਪੂਰੀ ਤੁਕ ਪੜੋ ਜੀ ਬਸ ਤਰੀਕਾ ਕੀ ਦੱਸਿਆ ਭਾਈ ਗੁਰਸਿੱਖ ਪਿਆਰੇ ਉਹ ਜਿੱਥੇ ਕੋਈ ਰੱਬ ਦਾ ਪਿਆਰਾ ਹਰੀ ਦਾ ਸੰਤ ਸੰਪਰਦਾਵਾਂ ਦੇ ਸੰਤ ਨੀ ਭੇਖਾਂ ਦੇ ਸੰਤ ਨੀ ਕਥਾ ਭਗਤ ਸੰਤ ਨੀ ਜੋ ਹਰੀ ਦੇ ਸੰਤ ਜੋ ਰੱਬ ਦੇ ਬਣ ਗਏ ਜਿਨ੍ਹਾਂ ਨੇ ਰੱਬ ਨੂੰ ਆਪਣਾ ਬਣਾ ਲਿਆ ਉਹਨਾਂ ਬਾਬ ਤਾਸਾ ਦੀ ਵਾਰ ਕਹਿੰਦੀ ਹੈ ਤੂੰ ਹਰ ਤੇਰਾ ਸਭ ਇੱਕ ਬਾਣੀ ਦੀ ਤੁਕ ਪੜ੍ਹਦੇ ਹੋ ਨਾ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਤੇ ਸੰਤ ਤਾਂ ਬਹੁਤ ਚੌੜੇ ਹੋ ਕੇ ਪੜ੍ਹਦੇ ਨੇ ਕਿ ਸਾਡੇ ਖਾਤਰ ਲੈ ਕੇ ਆਇਆ ਕਿਸੇ ਸੰਤ ਨੇ ਆਉਣਾ ਰਾਗੀ ਵੀ ਇਹੀ ਧਾਰਨਾ ਪੜ੍ਹਦੇ ਨੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਅਸਲ ਭੇਦ ਹੈ ਵਿੱਚ ਕੋਈ ਰੱਬ ਸੰਤਾਂ ਦਾ ਹੈ ਬਾਣੀ ਕਦੇ ਝੂਠ ਨਹੀਂ ਹੋ ਸਕਦੀ ਰੱਬ ਸੰਤਾਂ ਦਾ ਅਗਲੀ ਤੁਕ ਵੀ ਪੜੋ ਨਾ ਰੱਬ ਸੰਤਾਂ ਦਾ ਕਿਉਂ ਬਣੇ ਸੰਤ ਤੇਰੇ ਪਹਿਲਾਂ ਸੰਤ ਤੇਰੇ ਬਣੇ ਤਾਂ ਤੂੰ ਉਹਨਾਂ ਦਾ ਬਣਿਆ ਸੰਤ ਤੇਰੇ ਪਹਿਲਾਂ ਸੰਤ ਰੱਬ ਦਾ ਬਣੇ ਨਾ ਫਿਰ ਰੱਬ ਬਣਦਾ ਸੰਤ ਦਾ ਅਸੀਂ ਤਾਂ ਬਣੇ ਹੀ ਨਹੀਂ, ਅਸੀਂ ਤਾਂ ਸੰਪਰਦਾ ਨਾਲ ਜੁੜੇ ਹੈ। ਸਭ ਆਪੋ ਆਪਣੇ ਡੇਰਿਆਂ ਦਾ ਨਾਂ ਚੱਕੀ ਫਿਰਦੇ ਹੈ, ਸੈਨਬੋਟ ਲਾਈ ਫਿਰਦੇ ਹੈ, ਜਿਵੇਂ ਫੋਰਡ ਗੱਡੀ, ਐਲਵਨ ਗੱਡੀ, ਮਰਸੀ ਗੱਡੀ, ਜਿਵੇਂ ਉਹਨਾਂ ਤੇ ਬੋਰਡ ਲੱਗੇ ਸਾਡੇ ਉੱਤੇ ਵੀ ਬੋਰਡ ਲੱਗੇ। ਇਹ ਫਲਾਣੇ ਥਾਂ ਦਾ ਬਾਬਾ, ਇਹ ਫਲਾਣੀ ਸੰਪਰਦਾ ਦਾ ਬਾਬਾ, ਇਹ ਫਲਾਣੇ ਥਾਂ ਦੇ ਸੰਤ, ਇਹ ਤਾਂ ਗੱਡੀਆਂ ਦੇ ਬੋਰਡ ਲੱਗੇ ਨੇ, ਕੋਈ ਨੀ ਕਹਿੰਦਾ ਇਹ ਰੱਬ ਦਾ ਸੰਤ ਹੈ।